ਮਹਾਰਾਜ ਕਹਿੰਦੇ ਮੇਰੇ ਕੋਲ ਕਮੀ ਕੋਈ ਨਹੀਂ, ਕਰ ਕਰ ਦੇਖਣ ਹਾਰ ਕਰਕੇ ਪੈਦਾ ਫਿਰ ਕਰਦਾ ਹੈ ਇਹਨਾਂ ਦੀ ਪਾਲਣਾ, ਫਿਰ ਆਪ ਇਹਨਾਂ ਨੂੰ ਦੇਖਦਾ ਧੰਦਿਆਂ ਚ ਲਾ ਕੇ। ਦਇਆ ਕਰਹਿ ਪ੍ਰਭ ਮੇਲ ਲਹਿ, ਜੇ ਦਇਆ ਕਰਨ ਕਿਸੇ ਉੱਤੇ ਉਹਨੂੰ ਆਪਣੇ ਨਾਲ ਮੇਲ ਲੈਂਦੇ ਨੇ। ਇਹ ਗੱਲ ਆਪਾਂ ਮਨ ਚ ਰੱਖਣੀ, ਇਹ ਗੱਲ ਆਪਾਂ ਮਨ ਦੇ ਅੰਦਰ ਕਹਿਣੀ ਕਿ ਦਇਆ ਕਰੋ ਜੀ ਸਾਡੇ ਉੱਤੇ ਮਹਾਰਾਜ, ਦਇਆ ਕਰੋ ਦਇਆਲ, ਹੇ ਵਾਹਿਗੁਰੂ ਜੀ ਸਾਡੇ 'ਤੇ ਦਇਆ ਕਰੋ। ਇਹ ਆਸ ਲੈ ਕੇ ਮਨ ਦੇ ਅੰਦਰ ਰੱਖਣੀ ਹੈ। ਖਿੰਨ ਮਹਿ ਢਾਹੇ ਉਸਾਰ, ਉਹ ਇੱਕ ਛਿੰਨ ਦੇ ਵਿੱਚ ਢਾਉਣ ਵਾਲਾ ਅਤੇ ਖਿੰਨ ਵਿੱਚ ਹੀ ਉਸਾਰਨ ਵਾਲਾ ਵਾਹਿਗੁਰੂ ਆਪ ਹੈ। ਦਾਨਾ ਤੂੰ ਬੀਨਾ ਤੂਹੇ, ਦਾਨਾ ਹੁੰਦਾ ਜਾਣਨ ਵਾਲਾ। ਜੇ ਆਪਾਂ ਕਹੀਏ ਰੱਬ ਮੈਨੂੰ ਨਹੀਂ ਜਾਣਦਾ, ਉਹ ਤਾਂ ਸਭ ਨੂੰ ਜਾਣਦਾ, ਕਿਉਂਕਿ ਉਹਨੇ ਸਾਰਿਆਂ ਨੂੰ ਹੀ ਬਣਾਇਆ, ਹਰੇਕ ਨੂੰ ਜਾਣਦਾ ਹੈ, ਉਹ ਹਰ ਇੱਕ ਦੇ ਵਿੱਚ ਹੀ ਬੈਠਾ ਹੈ। ਬੀਨਾ ਹੁੰਦਾ ਦੇਖਣ ਵਾਲਾ, ਦੂਰ ਬੀਨ, ਬੀਨ ਦੇਖਣਾ ਦੂਰ, ਕਿਉਂ ਬੀਨਾ ਤੋਂ ਭਾਵ ਦੇਖਣ ਵਾਲਾ। ਉਹ ਸਾਨੂੰ ਜਾਣਦਾ ਵੀ ਹੈ ਅਤੇ ਸਾਨੂੰ ਦੇਖਦਾ ਵੀ ਹੈ ਰੋਜ਼, ਹਰੇਕ ਨੂੰ ਜਾਣਦਾ ਹੈ। ਦਾਨਾ ਕੈ ਸਿਰ ਦਾਨ, ਦਾਨਾ ਦੇ ਸਿਰ ਦਾਨ ਭਾਵ ਸ਼੍ਰੋਮਣੀ ਦਾਨ ਦੇਣ ਵਾਲਾ ਸਾਰਿਆਂ ਨਾਲੋਂ ਵੱਡਾ ਵਾਹਿਗੁਰੂ ਆਪ। ਜਿੰਨੇ ਦਾਨੀ ਨੇ, ਦਾਨੀਆਂ ਦਾ ਸਾਰਿਆਂ ਨਾਲੋਂ ਵੱਡਾ ਦਾਤਾ। ਦਾਲਦ ਭੰਜਨ ਦੁੱਖ ਦਲਣ, ਦਾਲਦ ਹੁੰਦਾ ਦਲਿੱਦਰ, ਗਰੀਬੀ, ਗਰੀਬੀ ਨੂੰ ਭੰਨਣ ਵਾਲਾ ਹੈ, ਦੁੱਖ ਨੂੰ ਦਲਮਲ ਦੇਣ ਵਾਲਾ ਹੈ। ਗੁਰਮੁਖ ਗਿਆਨ ਧਿਆਨ, ਜਿਹੜਾ ਆਪਾਂ ਨੂੰ ਰੱਬੀ ਗਿਆਨ ਅਤੇ ਰੱਬੀ ਧਿਆਨ ਪ੍ਰਾਪਤ ਹੁੰਦਾ ਕਿਸੇ ਨੂੰ ਵੀ, ਇਹ ਮੁਖੀ ਗੁਰੂ ਦੇ ਰਾਹੀਂ ਹੋ ਸਕਦਾ। ਗੁਰਮੁਖ ਗਿਆਨ ਧਿਆਨ, ਇਹ ਗੁਰੂ ਨਾਨਕ ਦੇਵ ਜੀ ਜਾਂ ਭਾਈ ਗੁਰਦਾਸ ਜੀ ਨੇ ਫਰਮਾਇਆ ਨਾ ਕਿ ਗੁਰਮੁਖ ਕਲ ਵਿੱਚ ਪ੍ਰਗਟ ਹੋਇਆ, ਮੁਖੀ ਗੁਰੂ ਕਲਯੁੱਗ ਵਿੱਚ ਪ੍ਰਗਟ ਹੋਏ ਨੇ। ਸਤਿਗੁਰਾਂ ਨੂੰ ਵੀ ਗੁਰਮੁਖ ਕਹਿੰਦੇ ਨੇ, ਇੱਕ ਜਗ੍ਹਾ ਪਰਮੇਸ਼ਰ ਨੂੰ ਵੀ ਗੁਰਮੁਖ ਵਰਤਿਆ ਮਹਾਰਾਜ ਨੇ ਨਾਮ ਪਰਮੇਸ਼ਰ ਦਾ, ਕਿ ਵਾਹਿਗੁਰੂ ਆਪ ਅਕਾਲ ਪੁਰਖ ਗੁਰਮੁਖ, ਮੁੱਖ ਮੁਖੀ ਗੁਰੂ ਨੇ, ਕਹਿੰਦੇ ਮੇਰੇ ਮੁਖੀ ਗੁਰੂ ਅਕਾਲ ਪੁਰਖ ਨੇ। ਸਾਡੇ ਮੁਖੀ ਗੁਰੂ ਗੁਰੂ ਨਾਨਕ ਦੇਵ ਜੀ, ਮੁਖੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸਾਨੂੰ ਦਿੰਦੇ ਨੇ ਨਾਮ, ਦਿੰਦੇ ਨੇ ਦਾਨ, ਦਿੰਦੇ ਨੇ ਗਿਆਨ, ਧਿਆਨ, ਇਸ਼ਨਾਨ, ਕਹਿੰਦੇ ਜੋ ਕੁਝ ਦੇਣਾ ਸਾਨੂੰ ਸਾਰਿਆਂ ਨੂੰ ਇਹ ਸਤਿਗੁਰੂ ਜੀ ਨੇ ਹੀ ਦੇਣਾ ਹੈ। ਇਸ ਕਰਕੇ ਜਦ ਤੱਕ ਸਤਿਗੁਰਾਂ ਦੇ ਕੋਲ ਨਹੀਂ ਬੈਠਦੇ, ਉਦੋਂ ਤੱਕ ਆਪਾਂ ਨੂੰ ਬਾਹਰ ਭਟਕਦਿਆਂ ਨੂੰ ਕੁਛ ਨਹੀਂ ਮਿਲਣਾ। ਜ਼ਿਆਦਾ ਤੌਰ 'ਤੇ ਬਹੁਤੀਆਂ ਬੁੱਧੀ ਦੀਆਂ, ਦਿਮਾਗ ਦੀਆਂ ਗੱਲਾਂ ਕਰਨੀਆਂ। ਮਹਾਰਾਜ ਕਹਿੰਦੇ ਸਹਿ ਸਿਆਣਪਾ ਲੱਖ ਹੋ, ਇਹ ਤਾਂ ਇੱਕ ਨਾ ਚੱਲੇ ਨਾਲ, ਫਿਰ ਸਹਿਸ ਸਿਆਣਪ ਪਵੈ ਨਾ ਤਾਓ। ਫਿਰ ਇਹ ਵੀ ਕਹਿੰਦੇ ਨੇ ਭਗਤ ਬਿਨਾਂ ਬਹੁ ਡੂਬੇ ਸਿਆਣੇ। ਅਸਲ ਚੀਜ਼ ਜਿਹੜੀ ਹੈ ਇਹ ਤੱਤ ਵਿਚਾਰ ਦੀ ਇਹੀ ਕੱਢੀ ਹੈ ਬਈ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ, ਗੱਲਾਂ ਨਾਲੋਂ ਮਨ ਠੰਡਾ ਹੋ ਜਾਂਦਾ ਘੜੀ ਕੁ ਆਪਣਾ। ਬੜੇ ਲੋਕ ਗੱਲਾਂ ਕਰਦੇ ਨੇ, ਬਹੁਤ ਲੋਕ ਕਥਾਵਾਂ ਕਰਦੇ ਨੇ, ਬਹੁਤ ਥਾਵਾਂ 'ਤੇ ਲੈਕਚਰ ਆਉਂਦੇ ਨੇ, ਟੀਵੀ 'ਚ ਆਉਂਦੇ ਨੇ, ਪਰ ਕਦੇ ਕਿਸੇ ਦਾ ਮਨ ਠੰਡਾ ਹੋਇਆ, ਕਦੇ ਕੋਈ ਕੰਮ ਬਣਿਆ, ਕੋਈ ਸ਼ਾਂਤੀ ਮਿਲੀ ਕਿਸੇ ਨੂੰ? ਕੁਛ ਨਹੀਂ ਬਣਨਾ, ਜਿੰਨਾ ਮਰਜ਼ੀ ਕੁਛ ਸੁਣੀ ਜਾਓ, ਤੁਸੀਂ ਲੈਕਚਰ ਸੁਣੀ ਜਾਓ, ਆਹ ਸੁਣੀ ਜਾਓ, ਇੱਕੋ ਹੀ ਗੱਲ ਨਾਲ ਸਾਰਾ ਕੁਝ ਸ਼ਾਂਤ ਹੋ ਜਾਣਾ, ਕਿਰਪਾ ਹੋ ਜਾਣੀ ਹੈ, ਸਭ ਕੁਛ ਇੱਕ ਥਾਂ 'ਤੇ ਪਿਆ ਜੇ ਅਸੀਂ ਆਪਣੀ ਮਿਹਨਤ ਕਰੀਏ। ਜੇ ਆਪਾਂ ਖੁਦ ਨਾਮ ਜਪਾਂਗੇ ਤਾਂ ਗੱਲ ਬਣਨੀ ਹੈ, ਨਹੀਂ ਤਾਂ ਜਿੰਨਾ ਮਰਜ਼ੀ ਲੈਕਚਰ ਸੁਣੀ ਜਾਓ, ਜਿੰਨੀ ਮਰਜ਼ੀ ਕਥਾ ਸੁਣੀ ਜਾਓ, ਕੀਰਤਨ ਸੁਣੀ ਜਾਓ, ਜੋ ਉਹਦੇ 'ਚ ਵਿਖਿਆਨ ਵਿੱਚ ਸਾਨੂੰ ਕਥਨ ਕੀਤਾ ਹੈ, ਜੋ ਸ਼ਬਦ ਦੀ ਵਿਚਾਰ ਹੈ, ਉਹ ਵਿਚਾਰ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਹੈ ਕਿ ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਇਹ ਕਹਿ ਦਿੱਤਾ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਹੁਣ ਅੱਗੇ ਜੇ ਅੱਖਰ ਲਾ ਦਿੱਤਾ ਹੈ, ਜੇ ਕੋ ਖਾਵੈ, ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਉਹਦਾ ਕਲਿਆਣ ਹੋਣਾ ਜੇ ਕੋਈ ਖਾਵੇਗਾ, ਮੂੰਹ ਨਾਲ ਜਪੇਗਾ, ਜੇ ਕੋਈ ਪੁੰਚੇਗਾ, ਉਹਨੂੰ ਹਿਰਦੇ 'ਚ ਵਸਾਵੇਗਾ, ਤਾਂ ਉਸ ਬੰਦੇ ਦਾ ਕਲਿਆਣ ਹੋਣਾ। ਇਹ ਵਸਤ ਤਜੀ ਨਹਿ ਜਾਈ, ਨਿੱਤ ਨਿੱਤ ਰੱਖੋ ਰਧਾਰੋ। ਰੋਜ਼ ਆਪਣੇ ਮਨ ਦੇ ਅੰਦਰ ਇਹ ਨਾਮ ਰੂਪੀ ਵਸਤੂ ਨੂੰ ਵਸਾ ਕੇ ਰੱਖੋ। ਗੱਲਾਂ ਘੱਟ ਨਾਮ ਜ਼ਿਆਦਾ, ਲੋਕ ਕਹਿੰਦੇ ਗੱਲਾਂ ਘੱਟ ਕੰਮ ਜ਼ਿਆਦਾ, ਕੰਮ ਕਰਕੇ ਤਾਂ ਪੈਸੇ ਮਿਲ ਜਾਣਗੇ, ਪਰ ਅਸੀਂ ਕਹਿੰਦੇ ਗੱਲਾਂ ਘੱਟ ਕਰੋ, ਕੰਮ ਭਾਵੇਂ ਘੱਟ ਕਰੋ। ਮਹਾਰਾਜ ਵੀ ਕਹਿੰਦੇ ਨੇ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸਤਿਗੁਰੂ ਕਹਿੰਦੇ ਜੋ ਕੁਛ ਤੁਹਾਨੂੰ ਮਿਲਣਾ ਗੁਰਾਂ ਦੀ ਹਜ਼ੂਰੀ 'ਚ ਬੈਠ ਕੇ ਨਾਮ ਜਪ ਕੇ ਹੀ ਪ੍ਰਾਪਤ ਹੋਣਾ ਹੈ, ਗੱਲਾਂ ਬਾਤਾਂ ਦੇ ਨਾਲ ਕੁਛ ਪ੍ਰਾਪਤ ਨਹੀਂ ਹੋਣਾ। ਇਸ ਕਰਕੇ ਨਾਮ ਵਾਲੇ ਪਾਸੇ ਸੁਰਤੀ ਲਾਓ ਆਪਣੀ, ਵਾਹਿਗੁਰੂ ਵਾਹਿਗੁਰੂ। ਪੈਸੇ ਨੂੰ ਕਿੰਨਾ ਕੁ ਵੱਡਾ ਮੰਨਦਾ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਧਨ ਗਇਆ ਬਹਿ ਝੂਰੀ ਹੈ, ਧਨ ਮਹਿ ਚੀਤ ਗਵਾਰ। ਇਹ ਗਵਾਰ ਝੱਲੇ ਦਾ ਚਿੱਤ ਧਨ ਵਿੱਚ ਹੀ ਜੁੜਿਆ ਹੋਇਆ ਹੈ। ਕਹਿੰਦੇ ਧਨ ਦੇ ਗਿਆ ਬਹਿ ਕੇ ਝੂਰਦਾ ਹੈ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖਿਆ ਦੇਖਿਆ ਸੁਣਿਆ ਬੋਲਿਆ ਦੌਰਿਓ ਫਿਰਤ ਹੈ। ਜਬ ਕਛ ਪਾਵਤ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਧਨ ਗਇਆ ਬਹਿ ਝੂਰੀ ਹੈ, ਬੜਾ ਨੀਵੀਂ ਪਾ ਕੇ ਬੈਠਾ, ਝੂਰਦਾ, ਮੇਰੇ ਪੈਸੇ ਚਲੇ ਗਏ, ਮੇਰੀ ਮਾਇਆ ਖਰਾਬ ਹੋ ਗਈ। ਪਰ ਸਤਿਗੁਰੂ ਕਹਿੰਦੇ ਇਹ ਗਵਾਰ ਝੱਲੇ ਨੂੰ ਇਹ ਨਹੀਂ ਪਤਾ ਕਿ ਅਸਲੀ ਧਨ ਤਾਂ ਤੂੰ ਇਕੱਠਾ ਹੀ ਨਹੀਂ ਕੀਤਾ ਹਾਲੇ ਤੱਕ, ਇਹ ਨਕਲੀ ਧਨ ਇਕੱਠਾ ਕਰਕੇ ਇਹ ਚੱਲਿਆ ਗਿਆ, ਇਹਦੇ ਪਿੱਛੇ ਹੀ ਰੋਈ ਜਾਂਦਾ ਹੈ। ਅਸਲੀ ਨਾਮ ਧਨ ਇਕੱਠਾ ਕਰਨਾ ਸੀ। ਧਨ ਵਿਰਲੀ ਸੱਚ ਸੰਚਿਆ, ਸੱਚੇ ਨਾਮ ਧਨ ਨੂੰ ਕਿਸੇ ਵਿਰਲੀ ਵਿਰਲੀ ਰੂਹ ਨੇ ਇਕੱਠਾ ਕੀਤਾ ਹੈ, ਕਿਸੇ ਵਿਰਲੇ ਗੁਰਮੁਖ ਪਿਆਰੇ ਨੇ ਸੰਚਨਾ ਕੀਤਾ ਹੈ, ਵਾਰ ਵਾਰ ਵਾਹਿਗੁਰੂ 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 ਕਰਕੇ ਇਕੱਠਾ ਕਰਨਾ। ਆਮ ਲੋਕਾਂ ਨੇ ਕਹਾਵਤਾਂ ਬਣਾਈਆਂ, ਪੈਸਾ ਪੈਸਾ ਜੋੜ ਕੇ ਜੋੜੇ ਲੱਖ ਕਰੋੜ ਲੱਖਾਂ ਕਰੋੜਾਂ ਜੁੜ ਗਏ। ਕਹਿੰਦੇ ਇੱਕ ਇੱਕ ਬੂੰਦ ਨਾਲ ਕਹਿੰਦੇ ਸਾਗਰ ਭਰ ਜਾਂਦਾ, ਗਾਗਰ ਭਰ ਜਾਂਦੀ, ਇਹ ਕਹਾਵਤਾਂ ਬਣਾਈਆਂ ਨੇ। ਦੁਕਾਨਦਾਰ ਰੋਜ਼ 10 ਰੁਪਈਏ 20 ਰੁਪਏ ਬੈਂਕ ਵਾਲੇ ਨੂੰ ਦਿੰਦਾ, 50 ਰੁਪਏ ਦਿੰਦਾ, 100 ਦਿੰਦਾ, ਕਹਿੰਦਾ ਮੇਰੇ 5 ਸਾਲਾਂ 'ਚ ਬਹੁਤ ਰੁਪਈਏ ਬਣ ਜਾਣਗੇ। ਪਰ ਗੁਰਮੁਖ ਨਹੀਂ ਇਉਂ ਕਰਦੇ। ਗੁਰਮੁਖ ਕਹਿੰਦੇ ਨੇ ਨਿਰਮਲ ਨਾਮ ਪਿਆਰ, ਉਹ ਪਿਆਰ ਦੁਆਰਾ ਨਿਰਮਲ ਨਾਮ ਨੂੰ ਇਕੱਤਰ ਕਰਦੇ ਨੇ। ਜਦੋਂ ਸਤਿਗੁਰੂ ਜੀ ਨਾਮ ਦਾ ਪਿਆਰ ਦਿੰਦੇ ਨੇ ਉਹਨੂੰ, ਉਹ ਵਿਰਲੇ ਵਿਰਲੇ ਨੇ ਜਿਨ੍ਹਾਂ ਨੇ ਇਸ ਮਨ ਦੇ ਅੰਦਰ ਇਹ ਲਾਲਚ ਕੀਤਾ। 10ਵੇਂ ਪਾਤਸ਼ਾਹ ਨੇ ਜਿਵੇਂ ਕਿਹਾ, ਵਾਕ ਗੁਰਾਂ ਦਾ ਹੈ ਇਹ ਲਾਲਚ, ਹਉ ਗੁਣ ਤਉ ਉਚਰਉ। ਮੈਨੂੰ ਤਾਂ ਇੱਕੋ ਹੀ ਲਾਲਚ ਪਿਆ ਰਹਿੰਦਾ ਕਿ ਵੱਧ ਤੋਂ ਵੱਧ ਜੇ ਸੁੱਤੇ ਪਿਆ ਵੀ ਮੈਂ ਕਹਿ ਰਿਹਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਸੁੱਤੇ ਪਿਆ ਵੀ ਦੋ ਵਾਰੀ ਕਿਹਾ ਗਿਆ, ਸੁੱਤਾ ਪਿਆ ਹੀ ਖੁਸ਼ ਹੋਈ ਜਾਂਦਾ, ਦੋ ਵਾਰ ਹੋਰ ਕਹਿ ਲਿਆ। ਕਿਸੇ ਬੰਦੇ ਨੂੰ 200 ਰੁਪਈਆ ਵੱਜੇ, ਪੁੱਛਦੇ ਬੜਾ ਹੱਸਦਾ ਉਹਨਾਂ, ਕਹਿੰਦੇ 200 ਰੁਪਈਆ ਮੈਨੂੰ ਪ੍ਰੋਫਿਟ ਹੋ ਗਿਆ, ਮਾੜੀ ਜੀ ਗੱਲ ਜੀ। ਉਹ ਮਹਾਰਾਜ ਕਹਿੰਦੇ ਤੈਨੂੰ 2 ਕਰੋੜ ਦਾ ਫਾਇਦਾ ਹੋ ਰਿਹਾ, 2 ਅਰਬ ਦਾ, 2 ਖਰਬ ਦਾ, 2 ਪਦਮ ਦਾ, 2 ਵਾਰੀ ਵਾਹਿਗੁਰੂ ਕਿਹਾ ਤੈਨੂੰ ਅਣਗਿਣਤ ਹੀ ਫਾਇਦਾ ਹੋ ਗਿਆ। ਜੇ ਤੂੰ ਇਹ ਗੱਲ ਨੂੰ ਸਮਝ ਲਵੇਂ ਜੀਵ, ਤੈਨੂੰ ਸਮਝਾ ਰਹੇ, ਜੇ ਕਿਤੇ ਮਨ ਇਕਾਗਰ ਹੋ ਜਾਏ ਨਾਮ ਜਪਦਿਆਂ। ਦੂਜੇ ਪਾਸੇ ਪੈਸੇ ਦਾ ਨੁਕਸਾਨ ਹੋ ਰਿਹਾ, ਜਿਵੇਂ ਇੱਥੇ ਬੈਠਿਆਂ ਦਾ ਧਿਆਨ ਹੁੰਦਾ ਮੈਂ ਦੁਕਾਨ ਖੋਲਣੀ ਜਾ ਕੇ, ਇਹ ਟਾਈਮ ਉੱਪਰ ਹੋ ਗਿਆ, ਇਸ ਤਰ੍ਹਾਂ ਰੌਲਾ ਪੈ ਗਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਸਾਹਿਬ ਦਾ ਸਿਧਾਂਤ ਦੇਖੋ ਕੀ ਹੈ। ਜੇ ਆਪਾਂ ਸਿੱਖ ਹੈ ਤਾਂ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਵੀ ਸਮਝੋ ਨਾ ਕੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਧਨ ਗਇਆ ਤਾਂ ਜਾਣ ਦੇਹ ਜੇ ਰਚ ਹੈ ਰੰਗ ਏਕ। ਕਹਿੰਦੇ ਜੇ ਇੱਥੇ ਬਹਿ ਕੇ ਤੇਰਾ ਮਨ ਮੰਨ ਲੈ ਇਕਾਗਰ ਹੋ ਗਿਆ, ਬੜਾ ਆਨੰਦ ਆ ਰਿਹਾ, ਉੱਠਣ ਨੂੰ ਜੀ ਨਹੀਂ ਕਰਦਾ। ਉਧਰੋਂ ਘੜੀ ਕਹਿੰਦੀ ਹੈ ਦੁਕਾਨ ਖੋਲਣ ਦਾ ਟਾਈਮ ਹੋ ਗਿਆ, ਦਫ਼ਤਰ ਜਾਣ ਦਾ ਟਾਈਮ ਹੋ ਗਿਆ, ਮੇਰਾ ਫਲਾਣੇ ਥਾਂ ਜਾਣ ਦਾ ਟਾਈਮ ਹੋ ਗਿਆ।
ਸਤਿਗੁਰੂ ਕਹਿੰਦੇ ਜੇ ਤਾਂ ਤੂੰ ਆਪਣੇ ਆਨੰਦ ਨੂੰ ਸੰਭਾਲ ਲਿਆ ਤਾਂ ਤੈਨੂੰ ਮੰਨਾਂਗੇ ਬੜਾ ਸੱਚਾ ਸ਼ਾਹੂਕਾਰ ਹੈ। ਤੇ ਜੇ ਤੂੰ ਘੜੀ ਦੇ ਕੇ ਭੱਜ ਗਿਆ ਛੱਡੋ ਪਰੇ ਮਨ ਨੂੰ ਇਕਾਗਰ ਦਾ ਆਨੰਦ ਨੂੰ ਉੱਥੇ ਮੇਰੇ ਗਾਹਕ ਮੁੜ ਜਾਣੇ ਆ। ਕਹਿੰਦੇ ਤੂੰ ਸਭ ਤੋਂ ਨਿਕੰਮਾ ਤੇ ਕੰਗਾਲ ਆਦਮੀ ਹੈ ਤੂੰ। ਧਨ ਗਿਆ ਤਾਂ ਜਾਣ ਦੇ ਜੇ ਰਾਚਾ ਰੰਗ ਏਕ, ਜੇ ਇੱਕ ਦੇ ਰੰਗ ਵਿੱਚ ਕਿਤੇ ਮਨ ਟਿਕ ਗਿਆ। ਮਨ ਟਿਕਣਾ ਜਿਹੜਾ ਨਾ, ਜੇ ਆਪਾਂ ਨੂੰ ਕੋਈ ਇਹ ਕਹੇ ਕਿ ਮੇਰੇ ਕੋਲੋਂ ਪੂਰੀ ਸ੍ਰਿਸ਼ਟੀ ਦੀ ਮਾਇਆ ਲੈ ਲਾ ਤੇ ਮੇਰਾ ਮਨ ਇਕਾਗਰ ਕਰ ਦੇ, ਮਨ ਇਕਾਗਰ ਤਾਂ ਵੀ ਨਹੀਂ ਹੁੰਦਾ। ਤਿੰਨਾਂ ਲੋਕਾਂ ਦੀ ਮਾਇਆ ਇੱਕ ਪਾਸੇ ਰੱਖ ਦਿਓ, ਮਨ ਦੀ ਇੱਕ ਸਕਿੰਟ ਦੀ ਇਕਾਗਰਤਾ ਦੇ ਬਰਾਬਰੋਂ ਤੁੱਛ ਹੈ। ਮਹਾਰਾਜ ਕਹਿੰਦੇ ਜੇ ਮਨ ਕਿਤੇ ਟਿਕਦਾ ਹੋਵੇ ਨਾ, ਟਿਕਾ ਲੈਣਾ ਚਾਹੀਦਾ। ਹੋ ਸਕਦਾ ਅੱਜ ਹੀ ਬਖਸ਼ਿਸ਼ ਹੋਣੀ ਹੋਵੇ ਤੇਰੇ ਤੇ ਤੂੰ ਬਖਸ਼ਿਸ਼ ਸਾਰੀ ਖਰਾਬ ਕਰਕੇ ਚਲਿਆ ਜਾਵੇਂ। ਜੇ ਕਿਤੇ ਇੱਕ ਸਕਿੰਟ ਮਨ ਟਿਕ ਗਿਆ, ਸਮਝ ਲਓ ਮੈਂ ਇੰਨਾ ਰੁਪਈਆ ਇਕੱਠਾ ਕਰ ਲਿਆ ਪਰ ਲੋਕ ਸਮਰ ਗਿਆ। ਏਕ ਚਿੱਤ ਜੇ ਏਕ ਛਿੰਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਮਾਇਆ ਤਾਂ ਤੇਰੇ ਪਿੱਛੇ ਪਿੱਛੇ ਫਿਰੇਗੀ। ਜੇ ਕਿਤੇ ਇੱਕ ਮਿੰਟ ਮਨ ਟੇਕ ਗਿਆ, ਮਾਇਆ ਤਾਂ ਇੱਥੇ ਬਾਹਰ ਨਿਕਲਣੀ ਮਿਲਣ ਲੱਗ ਜਾਣੀ। ਇਹ ਮਾਮੂਲੀ ਗੱਲਾਂ ਪਿੱਛੇ ਸਾਨੂੰ ਬਚਪਨ ਤੋਂ ਨਹੀਂ ਕਿਸੇ ਨੇ ਸਿਖਾਇਆ। ਇਹੀ ਬਚਨ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕਿਹਾ ਕਰਦੇ ਸੀ। ਬੜਾ ਕਹਿਣਾ ਸਿੰਘੋ, ਜੇ ਕਿਤੇ ਮਨ ਟਿਕਦਾ ਹੋਵੇ ਟਿਕਾ ਲਿਆ ਕਰੋ। ਕਹਿੰਦੇ ਜੇ 100 ਔਰ ਪੁਰਾਣੀਆਂ ਉਦਾਹਰਣਾਂ ਹੁੰਦੀਆਂ ਸੀ, ਕਹਿੰਦੇ ਜੇ 100 ਘੜਾ ਦੇਸੀ ਘਿਓ ਦਾ ਡੁੱਲ ਜੇ ਕੋਈ ਪਰਵਾਹ ਨਹੀਂ। ਅੱਜ ਦੇ ਯੁੱਗ 'ਚ ਕਹਿ ਲਓ ਜੇ 100 ਪੀਪਾ ਦੇਸੀ ਘਿਓ ਦਾ ਰੁੜ ਜੇ ਇੱਕ ਪਾਸੇ ਮਨ ਟਿਕਦਾ ਹੋਵੇ, ਟਿਕਾ ਲੈਣਾ ਚਾਹੀਦਾ। ਘਿਓ ਤਾਂ ਫਿਰ ਬਣ ਜਾਵੇਗਾ ਪਰ ਮਨ ਨਹੀਂ ਦੁਬਾਰਾ ਟਿਕਣਾ। ਇਸ ਕਰਕੇ ਸਤਿਗੁਰੂ ਇੰਨੀ ਉਪਮਾ ਦਿੰਦੇ ਨੇ ਮਨ ਦੀ ਇਕਾਗਰਤਾ ਨੂੰ। ਮਹਾਰਾਜ ਟਿਕਾਈਏ ਕਿਵੇਂ? ਮਨ ਬੀਜੈ ਸਿਰ ਸੌਂਪੀ ਹੈ। ਕਹਿੰਦੇ ਆਪਣਾ ਮਨ ਗੁਰਾਂ ਨੂੰ ਅਰਪਣ ਕਰ ਦਿਓ, ਸਿਰ ਵੀ ਅਰਪਣ ਕਰ ਦਿਓ। ਇੰਨਾ ਕੁਝ ਅਰਪਣ ਕਰਕੇ ਭੀ ਕਰਤੇ ਕੀ ਟੇਕ, ਫਿਰ ਵੀ ਟੇਕ ਵਾਹਿਗੁਰੂ ਦੀ ਰੱਖਣੀ ਹੈ। ਜਦੋਂ ਮਨ ਅਰਪਣ ਕਰਤਾ, ਧਨ ਅਰਪਣ ਕਰ ਦਿੱਤਾ, ਕਰਤੇ ਦੀ ਟੇਕ ਹਿਰਦੇ 'ਚ ਲੈ ਲਈ, ਧੰਦਾ ਧਾਵਤ ਰਹਿ ਗਏ। ਜਿਹੜਾ ਮਨ ਧੰਦਿਆਂ ਵਿੱਚ ਧਾਵਤ ਧਾਉਂਦਾ ਸੀ, ਕੰਮਾਂ ਕਾਰਾਂ ਵੱਲ ਵਿੱਚ ਭੱਜੇ ਹੀ ਰਹਿੰਦਾ ਸੀ, ਉੱਥੋਂ ਰਹਿ ਗਏ ਹੁਣ। ਬਸ ਕੰਮਾਂ ਕਾਰਾਂ ਵੱਲ ਧੰਦਿਆਂ ਵਿੱਚੋਂ ਧਾਉਣੋ ਹੀ ਰਹਿ ਗਿਆ ਮਨ, ਕਿਉਂਕਿ ਮੈਨੂੰ ਇਕਾਗਰਤਾ ਹੀ ਇੰਨੀ ਮਿਲ ਗਈ, ਮੈਨੂੰ ਧੰਦਿਆਂ ਦੀ ਲੋੜ ਹੀ ਨਹੀਂ ਰਹੀ। ਗੱਲ ਤਾਂ ਦੇਖਣ ਦੀ ਇਹ, ਕਹਿੰਦੇ ਵੀ ਇੱਥੇ ਬੈਠਾ। ਉਹ ਸੁਕਰਾਤ ਕਹਿੰਦਾ ਸਿਕੰਦਰ ਨੂੰ, ਹੁਣ ਕਿੱਥੇ ਜਾ ਰਿਹਾ? ਐ ਪੂਰੀ ਦੁਨੀਆਂ ਜਿੱਤ ਕੇ ਆਊਂਗਾ, ਮੈਂ ਉੱਥੇ ਜਿੱਤੂੰਗਾ, ਮੈਂ ਉੱਥੇ ਜਿੱਤੂੰਗਾ, ਮੈਂ ਉੱਥੇ ਜਿੱਤੂੰਗਾ। ਕਹਿੰਦੇ ਅਖੀਰ ਫਿਰ ਜਿੱਤ ਕੇ ਸਾਰੀ ਦੁਨੀਆਂ ਤੂੰ ਕੀ ਕਰੇਗਾ? ਕਹਿੰਦੇ ਫਿਰ ਮੈਂ ਆਰਾਮ ਨਾਲ ਆਪਣੇ ਬੈੱਡ 'ਤੇ ਲੇਟੂੰਗਾ। ਉਹ ਕਹਿੰਦਾ ਤੂੰ ਇੰਨਾ ਜਫ਼ਰ ਜੰਜਾਲ ਜਾਲ ਕੇ, ਇਹਨੇ ਬੰਦੇ ਮਾਰ ਕੇ ਜੰਗ ਕਰਕੇ ਆਰਾਮ ਨਾਲ ਜੋ ਲੇਟੇਗਾ, ਮੈਂ ਹੁਣੇ ਹੀ ਲੇਟਿਆ ਪਿਆ, ਰੇਤੇ 'ਤੇ ਪਿਆ ਸੀ ਉਹ। ਕਹਿੰਦਾ ਆ ਜਾ ਮੇਰੇ ਕੋਲੇ ਪੈ ਜਾ, ਇੱਥੇ ਸੂਰਜ ਦੀ ਧੁੱਪ ਆ ਰਹੀ, ਠੰਡ ਦੇ ਦਿਨ ਨੇ, ਨਿੱਘ 'ਚ ਪਏ ਆ ਮੌਜ ਨਾਲ, ਇੰਨਾ ਖੂਨ ਖਰਾਬਾ ਕਰਕੇ ਜੋ ਲੇਟਣਾ ਸੁੱਖ ਨਾਲ, ਤਾਂ ਹੁਣੇ ਲੇਟ ਜਾ। ਮਹਾਰਾਜ ਕਹਿੰਦੇ ਇਉਂ ਗੁਰਮੁਖ ਨੂੰ ਸਮਝ ਆ ਗਈ ਕਿ ਧੰਦਿਆਂ ਵਿੱਚ ਕੁਛ ਨਹੀਂ ਰਿਹਾ, ਧੰਦਾ ਧਾਵਤ ਰਹਿ ਗਏ, ਮਨ ਮੈਂ ਸ਼ਬਦ ਆਨੰਦ। ਕਿਉਂਕਿ ਉਹਦੇ ਮਨ ਦੇ ਅੰਦਰ ਜਦੋਂ ਸ਼ਬਦ ਦਾ ਵਾਸਾ ਹੋ ਗਿਆ, ਉੱਥੇ ਆਨੰਦ ਹੀ ਆਨੰਦ ਬਣਿਆ ਪਿਆ। ਸਵੇਰ ਤੋਂ ਲੈ ਕੇ ਰਾਤ ਤੱਕ ਦੌੜਦੇ, ਝੂਠ ਬੋਲਦੇ, ਮਾੜੇ ਕੰਮ ਕਰਦਾ, ਇਨਸਾਨ ਰਿਸ਼ਵਤ ਲੈਂਦਾ, ਹੋਰ ਕੰਮ ਕਰਦਾ, ਕਾਹਦੇ ਲਈ? ਕਹਿੰਦਾ ਮੈਂ ਬਹੁਤ ਰੁਪਈਆ ਕਮਾਵਾਂਗਾ, ਬਹੁਤ ਰੁਪਈਆ ਕਮਾਵਾਂਗਾ, ਫਿਰ ਕੀ ਕਰੇਗਾ? ਫਿਰ ਮੈਂ ਇੱਕ ਵਧੀਆ ਕੋਠੀ ਬਣਾਵਾਂਗਾ, ਫਿਰ ਮੈਂ ਆਪਣੇ ਬੈੱਡਰੂਮ 'ਚ ਆਰਾਮ ਨਾਲ ਲੇਟਾਂਗਾ, ਫਿਰ ਮੈਨੂੰ ਆਨੰਦ ਆਵੇਗਾ। ਉਹ ਜਦ ਕਿ ਜਿਹਨੂੰ ਆਨੰਦ ਆਉਣਾ, ਉਦੋਂ ਕੋਲੋਂ ਜਮਦੂਤਾਂ ਨੇ ਵੀ ਆ ਜਾਣਾ, ਚੱਲ ਪੁੱਤ ਚੱਲੀਏ, ਹੁਣ ਆਨੰਦ ਆ ਗਿਆ ਤੈਨੂੰ। ਮਹਾਰਾਜ ਕਹਿੰਦੇ ਇਹ ਆਨੰਦ ਨਾ ਲਓ ਸੰਸਾਰ ਦਾ, ਆਨੰਦ ਲਓ ਸ਼ਬਦ ਦਾ, ਆਨੰਦ ਲਓ ਨਾਮ ਦਾ। ਕਹਿੰਦੇ ਜਦੋਂ ਹਿਰਦੇ 'ਚ ਆਨੰਦ ਆ ਗਿਆ, ਦੁਰਜਨ ਤੇ ਸਾਜਨ ਭਏ। ਜੇ ਦੁਰ ਖੋਟੇ ਜਨ ਸਨ, ਕੌਣ ਕਾਮ ਕਰੋ ਲੋਭ ਮੋਹ ਹੰਕਾਰ, ਇਹ ਸਾਰੀਆਂ ਬਲਾਵਾਂ ਚਿੰਬੜਦੀਆਂ ਜਿਹੜੀਆਂ, ਇਹ ਸਾਜਨ ਬਣ ਗਏ ਸਾਡੇ ਉਲਟ ਕੇ। ਮਹਾਰਾਜ ਪ੍ਰਭਾਤੀ ਰਾਗ 'ਚ ਕਹਿੰਦੇ ਸਗਲ ਦੂਤ ਮੇਰੀ ਸੇਵਾ ਲਾਏ, ਕਾਮ ਕਰੋ ਲੋਭ ਮੋਹ ਹੰਕਾਰ, ਉਲਟ ਗੱਲ ਹੋ ਗਈ ਨਾ, ਸੇਵਾ ਵਿੱਚ ਲੱਗ ਜਾਂਦੇ ਨੇ। ਜਦੋਂ ਹਿਰਦੇ 'ਚ ਨਾਮ ਦਾ ਵਾਸਾ ਹੋ ਜਾਂਦਾ ਹੈ, ਉਦੋਂ ਸਾਰੇ ਉਲਟ ਕੇ ਅਪੁਸ਼ਟ ਬਾਤ ਤੇ ਭਈ ਸਿੱਧਰੀ, ਪੁੱਠੀ ਗੱਲ ਤੋਂ ਸਿੱਧੀ ਉਹ ਗੱਲ ਬਣ ਗਈ। ਕਹਿੰਦੇ ਦੂਤ ਦੁਸ਼ਟ ਸਜਨਈ ਬਣ ਗਏ ਸਾਰੇ। ਇਸ ਕਰਕੇ ਮਹਾਰਾਜ ਕਹਿੰਦੇ ਦੁਰਜਨ ਤੇ ਸਾਜਨ ਭਏ, ਅਸੀਂ ਵੀ ਖੋਟੇ ਪੁਰਸ਼ਾਂ ਤੋਂ ਚੰਗੇ ਪੁਰਸ਼ ਬਣ ਗਏ। ਕਦੋਂ ਭੇਟੇ ਗੁਰ ਗੋਬਿੰਦ, ਜਦੋਂ ਗੋਬਿੰਦ ਸਰੂਪ ਸਤਿਗੁਰੂ ਜੀ ਮਿਲੇ, ਮੇਰਾ ਸੁਭਾਅ ਹੀ ਬਦਲ ਦਿੱਤਾ, ਉਹਨਾਂ ਨੇ ਸੱਜਣ ਠੱਗ ਨੂੰ ਸੱਜਣ ਹੀ ਬਣਾ ਦਿੱਤਾ। ਇਸ ਪ੍ਰਕਾਰ ਮਹਾਰਾਜ ਨੇ ਸਾਨੂੰ ਵੀ ਸੱਜਣ ਬਣਾ ਦਿੱਤਾ, ਅਤੇ ਜਿਹੜੇ ਕਾਮ ਕ੍ਰੋਧ ਆਦਿਕ ਸੀ ਉਹ ਵੀ ਮੇਰੇ ਸੱਜਣ ਬਣਾ ਦਿੱਤੇ ਨੇ, ਵੀ ਇਹਨਾਂ ਦੀ ਸੇਵਾ ਕਰਨੀ, ਇਹਨੂੰ ਤੰਗ ਨਹੀਂ ਕਰਨਾ। ਮਾਇਆ ਮੇਰੀ ਦਾਸੀ ਬਣਾ ਦਿੱਤੀ, ਪਹਿਲਾਂ ਜਿਹੜੀ ਮਾਇਆ ਮੈਨੂੰ ਬਹੁਤ ਪਰੇਸ਼ਾਨ ਕਰਦੀ ਸੀ ਉਹ ਮੇਰੀ ਦਾਸੀ ਹੈ। ਪੁੱਛਦੀ ਹੈ ਕੁਛ ਚਾਹੀਦਾ ਤਾਂ ਨਹੀਂ ਗੁਰਮੁਖੋ, ਕੋਈ ਚੀਜ਼ ਚਾਹੀਦੀ ਹੈ? ਗੁਰਮੁਖ ਕਹਿੰਦੇ ਨਾ ਬਈ, ਸਾਨੂੰ ਕੁਛ ਨਹੀਂ ਲੋੜ ਹੈ। ਐਸੀਆਂ ਸਾਰੀਆਂ ਚੀਜ਼ਾਂ ਹੀ, ਪੂਰੀ ਸ੍ਰਿਸ਼ਟੀ ਉਹਨਾਂ ਦੀ ਦਾਸੀ ਬਣ ਜਾਂਦੀ, ਬਣ ਬਣ ਫਿਰਤੀ ਢੂੰਡਦੀ। ਕਹਿ ਮਹਾਰਾਜ ਕਹਿੰਦੇ ਜੰਗਲਾਂ ਜੰਗਲਾਂ ਵਿੱਚ ਫਿਰਤੀ ਢੂੰਡਤੀ, ਢੂੰਡਦੀ ਫਿਰਦੀ ਜੰਗਲਾਂ ਵਿੱਚ ਜੀਵ ਰੂਪ ਇਸਤਰੀ, ਨਾਮ ਰੂਪੀ ਵਸਤੂ, ਆਤਮਕ ਵਸਤੂ, ਵਸਤ ਰਹੀ ਘਰ ਬਾਰ। ਇਹ ਜਿਹੜੀ ਨਾਮ ਰੂਪੀ ਵਸਤੂ ਸੀ ਇਹ ਤਾਂ ਹਿਰਦੇ ਦੇ ਵਿੱਚ ਹੀ ਸੀ, ਪਰ ਇਹ ਜੰਗਲਾਂ ਵਿੱਚ ਭਾਲਦੀ ਰਹੀ। ਪੰਡਿਤ ਨੂੰ ਕਿੰਨਾ ਸੋਹਣਾ ਉਪਦੇਸ਼ ਕਰ ਰਹੇ ਨੇ ਮਹਾਰਾਜ ਨਰਮਦਾ ਨਦੀ ਦੇ ਕਿਨਾਰੇ ਤੇ, ਕਹਿੰਦੇ ਉਹ ਵਸਤੂ ਤਾਂ ਆਪਣੇ ਹਿਰਦੇ 'ਚ ਹੀ ਹੈ, ਵਸਤੂ ਨੂੰ ਬਾਹਰ ਲੋਕ ਜੰਗਲਾਂ 'ਚ ਭਾਲਦੇ ਫਿਰਦੇ ਨੇ। ਫਰੀਦਾ ਜੰਗਲ ਜੰਗਲ ਕੀ ਆਪ ਭਵੈ, ਵਣ ਕੰਡਾ ਮੋੜੇ ਹੈ, ਵਸੀ ਰੱਬ ਹਿਆਲੀ ਹੈ। ਜੰਗਲ ਕਿਆ ਢੂੰਡੇ, ਕਾਹਿਰੇ ਬਨ ਖੋਜਣ ਜਾਈ, ਸਰਵ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ, ਸਤਿਗੁਰ ਮੇਲੇ ਮਿਲ ਰਹੇ। ਜਦੋਂ ਸਤਿਗੁਰਾਂ ਨੇ ਮੇਲੀ ਨਾ ਆਪਣੇ ਨਾਲ, ਉਦੋਂ ਮਿਲ ਗਈ ਅਕਾਲ ਪੁਰਖ ਦੇ ਨਾਲ, ਗੁਰਾਂ ਨੇ ਆਪਣੀ ਸੰਗਤ ਵਿੱਚ ਮੇਲ ਲਿਆ। ਪਹਿਲਾਂ ਅਕਾਲ ਪੁਰਖ ਦੀ ਕਿਰਪਾ ਉਹਨਾਂ ਨੇ ਗੁਰਾਂ ਦੀ ਸੰਗਤ 'ਚ ਮਿਲਿਆ, ਸਤਿਗੁਰੂ ਨੇ ਸੰਗਤ 'ਚ ਬਿਠਾਇਆ। ਸੰਗਤ ਦੇ ਵਿੱਚ ਮੇਲ ਜਦੋਂ ਸਾਡਾ ਹੋਇਆ, ਸੰਗਤ ਵਿੱਚ ਸਾਨੂੰ ਕਹਿਣੀ ਬਹਿਣੀ ਰਹਿਣੀ ਸਹਿਣੀ ਸਾਰੀਆਂ ਸਿੱਖਿਆਵਾਂ ਪ੍ਰਾਪਤ ਹੋਈਆਂ, ਜਨਮ ਮਰਨ ਦੁੱਖ ਨਿਵਾਰ। ਕਹਿੰਦੇ ਫਿਰ ਜੰਮਣ ਤੇ ਮਰਨ ਦੇ ਦੁੱਖ ਦੀ ਨਿਵਿਰਤੀ ਹੋ ਗਈ, ਜਦੋਂ ਸਤਿਗੁਰਾਂ ਨੇ ਆਪਣੇ ਨਾਲ ਮਿਲਾਇਆ ਮੈਨੂੰ। ਸਤਿਗੁਰੂ ਕਹਿੰਦੇ ਸੰਗਤ 'ਚ ਬੈਠਿਆ ਕਰ, ਆ ਕੇ ਇੱਧਰ ਉੱਧਰ ਆਪਣਾ ਸਮਾਂ ਬਰਬਾਦ ਨਾ ਕਰਿਆ ਕਰ, ਬਿਨ ਸੰਗਤੀ ਸਭ ਐਸੇ ਰਹੇ ਹੈ ਜੈਸੇ ਪਸ਼ਟ ਹੋਰ। ਸੰਗਤ ਵਿੱਚ ਆ ਕੇ ਬੰਦਾ ਰੰਗਤ ਵਾਲਾ ਬਣ ਜਾਂਦਾ ਹੈ, ਕੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਤੂੰ ਵੀ ਆ ਕੇ ਬੈਠਿਆ ਕਰ ਸੰਗਤ ਵਿੱਚ, ਦੇਖੋ ਤੇ ਕਿੰਨੇ ਨਾਮ ਜਪਣ ਵਾਲੇ, ਕਿੰਨੇ ਨਿਤਨੇਮੀ ਪ੍ਰੇਮੀ ਸਾਰੇ ਬੈਠੇ ਹੁੰਦੇ ਨੇ, ਸਾਰੇ ਇਸ਼ਨਾਨ ਕਰਕੇ ਆਉਂਦੇ ਨੇ, ਸਾਰੇ ਸੋਹਣੇ ਵਸਤਰ ਪਾ ਕੇ ਆਉਂਦੇ ਨੇ। ਪਹਿਲਾਂ ਆਪਣੇ ਘਰ ਪੰਜ ਬਾਣੀਆਂ ਪੜ੍ਹਦਾ ਕੋਈ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰਕੇ ਆਇਆ, ਕੋਈ ਵਾਹਿਗੁਰੂ ਵਾਹਿਗੁਰੂ ਜਪ ਕੇ ਆਇਆ। ਇੰਨੇ ਜਾਣੇ ਤੈਨੂੰ ਚੰਗੇ ਬੰਦੇ ਇਕੱਠੇ ਕਿਤੇ ਹੋਰ ਨਹੀਂ ਮਿਲਣੇ, ਨਾ ਕਿਸੇ ਥੀਏਟਰ 'ਚ ਮਿਲਣੇ ਆ, ਨਾ ਬੱਸਾਂ 'ਚ ਮਿਲਣੇ ਆ, ਨਾ ਹਸਪੀਟਲ 'ਚ ਮਿਲਣੇ ਆ, ਨਾ ਕਿਤੇ ਹੋਰ ਨਾ ਕਿਤੇ ਹੋਰ। ਇੰਨੇ ਚੰਗੇ ਸਾਰੇ ਜਾਣੇ ਬੈਠੇ ਨੇ, ਤੂੰ ਵੀ ਇਹਨਾਂ ਦੇ ਵਿੱਚ ਬੈਠ ਜਾ ਕੇ ਤੂੰ ਵੀ ਚੰਗਾ ਪੁਰਸ਼ ਬਣ ਜਾਏਗਾ, ਇਹਨਾਂ ਦੇ ਵਿੱਚ ਬੈਠ ਕੇ ਤੂੰ ਵੀ ਇਹਨਾਂ ਦੇ ਨਾਲ ਚੰਦਨ ਬਣ ਜਾਏਗਾ, ਤੇਰੇ ਵਿੱਚੋਂ ਵੀ ਨਾਮ ਦੀ ਖੁਸ਼ਬੂ ਆਉਣ ਲੱਗ ਜਾਏਗੀ। ਇਹਨਾਂ ਦੇ ਨਾਲ ਮਿਲ ਕੇ ਜਦੋਂ ਤੂੰ ਵੀ ਆਖੇਗਾ, ਉਸ ਵਕਤ ਤੈਨੂੰ ਵੀ ਨਾਮ ਜਪਦਿਆਂ ਜਪਦਿਆਂ ਐਸੀ ਅਵਸਥਾ ਪ੍ਰਾਪਤ ਹੋ ਜਾਏਗੀ ਕਿ